You're with SBS Radio. ਆਸਟ੍ਰੇਲੀਆ ਦੇ ਆਨਲਾਈਨ ਰੈਗੂਲੇਟਰ ਦੁਆਰਾ 6 ਸੋਸ਼ਲ ਮੀਡੀਆ ਦਿੱਗਜਾਂ ਨੂੰ ਅੱਤਵਾਦ ਅਤੇ ਹਿੰਸਕ ਭਰੇ ਨੁਕਸਾਨਦੇਹੀ ਵਿਚਾਰਾਂ ਵਾਲੀ ਸਮੱਗਰੀ ਦੇ ਪ੍ਰਸਾਰ ਉੱਤੇ ਰੋਕ ਲਗਾਉਣ ਲਈ ਆਪਣੀ ਰਣਨੀਤੀ ਦੀ ਰੂਪਰੇਖਾ ਬਣਾਉਣ ਲਈ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ। ਮੈਟਾ, ਗੂਗਲ, ਐਕਸ, ਟੈਲੀਗ੍ਰਾਮ, ਵਟਸਐਪ ਅਤੇ ਰੈਡਿਟ ਨੂੰ 49 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ, ਜਿਸ ਦੌਰਾਨ ਉਹਨਾਂ ਨੂੰ ਦੱਸਣਾ ਹੋਵੇਗਾ ਕਿ ਉਹ ਨਫ਼ਰਤ ਭਰੀ ਸਮੱਗਰੀ ਨੂੰ ਰੋਕਣ ਲਈ ਕੀ ਕਦਮ ਚੁੱਕ ਰਹੇ ਨੇ। ਜੇਕਰ ਇਹ ਕੰਪਨੀਆਂ 49 ਦਿਨਾਂ ਦੇ ਵਿੱਚ ਜਵਾਬ ਨਹੀਂ ਦਿੰਦੀਆਂ ਤਾਂ ਉਹਨਾਂ ਨੂੰ ਲੱਖਾਂ ਡਾਲਰ ਦੇ ਜੁਰਮਾਨੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪੇਸ਼ ਹੈ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਇਹ ਖਾਸ ਰਿਪੋਰਟ। ਆਨਲਾਈਨ ਕੱਟੜਪੰਥੀ ਸਮੱਗਰੀ ਦਾ ਫੈਲਣਾ ਅਤੇ ਆਸਟ੍ਰੇਲੀਅਨ ਲੋਕਾਂ ਉੱਤੇ ਇਸ ਦਾ ਪ੍ਰਭਾਵ ਇੱਕ ਵੱਧ ਰਹੀ ਸਮੱਸਿਆ ਹੈ, ਜਿਸ ਨੂੰ ਆਸਟ੍ਰੇਲੀਆ ਦਾ ਸੁਤੰਤਰ ਰੈਗੂਲੇਟਰ ਰੋਕਣ ਲਈ ਦ੍ਰਿੜ ਹੈ। ਇਸ ਬਾਰੇ ਵਧੇਰੇ ਜਾਣਕਾਰੀ ਈ ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਵੱਲੋਂ ਸਾਂਝੀ ਕੀਤੀ ਗਈ।
Unfortunately, it is a growing problem, and what we're seeing is so many of these platforms are enabling themselves to be weaponized by violent extremists. Because, you know, attention and conflict sells, and the business model is to keep things sticky and for the algorithms to continue serving up more and more conflict to keep people engaged. Now, depending on how harmful the content is, that can obviously have harmful impacts on individuals and by extension society.
ਈ ਸੁਰੱਖਿਆ ਕਮਿਸ਼ਨ ਨੇ ਕ੍ਰਾਈਸਟਚਰਚ ਵਿੱਚ 2019 ਦੇ ਅੱਤਵਾਦੀ ਹਮਲੇ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਨੁਕਸਾਨਦੇਹ ਸਮੱਗਰੀ ਦੇ ਮੁੜ ਪ੍ਰਸਾਰਣ ਦੀਆਂ ਹੋਰ ਰਿਪੋਰਟਾਂ ਦਰਜ ਕੀਤੀਆਂ ਨੇ। ਇਸ ਨੂੰ ਆਨਲਾਈਨ ਨਫ਼ਰਤ ਦੀਆਂ ਘਟਨਾਵਾਂ ਦੀਆਂ ਰਿਪੋਰਟਾਂ ਵੀ ਮਿਲਦੀਆਂ ਰਹਿੰਦੀਆਂ ਨੇ। ਸੱਭਿਆਚਾਰਕ ਅਤੇ ਭਾਸ਼ਾਈ ਤੌਰ ਉੱਤੇ ਵਿਭਿੰਨ ਪਿਛੋਕੜ ਵਾਲੇ ਲੋਕ ਆਸਟ੍ਰੇਲੀਆ ਵਿੱਚ ਰਾਸ਼ਟਰੀ ਔਸਤ ਨਾਲੋਂ ਉੱਚ ਪੱਧਰਾਂ ਉੱਤੇ ਆਨਲਾਈਨ ਨਫ਼ਰਤ ਭਰੇ ਭਾਸ਼ਣ ਦਾ ਅਨੁਭਵ ਕਰਦੇ ਨੇ। ਸ਼੍ਰੀਮਤੀ ਇਨਮੈਨ ਗ੍ਰਾਂਟ ਦਾ ਕਹਿਣਾ ਹੈ ਕਿ ਆਨਲਾਈਨ ਸੇਫਟੀ ਐਕਟ ਦੇ ਤਹਿਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰੈਗੂਲੇਟਰ ਨੇ ਗੂਗਲ, ਮੈਟਾ, ਵਟਸਐਪ, ਟੈਲੀਗ੍ਰਾਮ, ਰੈਡਿਟ ਅਤੇ ਐਕਸ, ਜੋ ਕਿ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ, ਉਸ ਨੂੰ ਨੋਟਿਸ ਜਾਰੀ ਕੀਤੇ ਨੇ।
We need to know that they're investing and they're innovating in their trust and safety infrastructure, that they're putting protections in at the front end to prevent their platforms from being weaponized, from terrorist and violent extremist content being hosted, shared, and then amplified.
ਇਹਨਾਂ ਕੰਪਨੀਆਂ ਕੋਲ ਕਾਨੂੰਨੀ ਨੋਟਿਸ ਦੀ ਪਾਲਣਾ ਕਰਨ ਲਈ 49 ਦਿਨ ਨੇ, ਜਾਂ ਇਹਨਾਂ ਕੰਪਨੀਆਂ ਨੂੰ ਲੱਖਾਂ ਡਾਲਰ ਦੇ ਜੁਰਮਾਨੇ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪਵੇਗਾ। ਕੁਝ ਸਮਾਂ ਪਹਿਲਾਂ ਅੱਤਵਾਦ ਦੇ ਵਿਰੁੱਧ ਸੰਯੁਕਤ ਰਾਸ਼ਟਰ ਸਮਰਥਿਤ ਟੈਕ ਨੇ ਦੱਸਿਆ ਸੀ ਕਿ ਉਸਨੇ ਇੱਕ ਇਸਲਾਮਿਕ ਸਟੇਟ ਫੋਰਮ ਦੇ ਉਪਭੋਗਤਾਵਾਂ ਦੀ ਪਛਾਣ ਕੀਤੀ ਹੈ ਜੋ ਆਪਣੇ ਸੰਦੇਸ਼ ਨੂੰ ਹੋਰ ਫੈਲਾਉਣ ਲਈ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦੇ ਤਰੀਕਿਆਂ ਬਾਰੇ ਗੱਲ ਕਰ ਰਹੇ ਨੇ। ਸ਼੍ਰੀਮਤੀ ਇਨਮੈਨ ਗ੍ਰਾਂਟ ਦਾ ਕਹਿਣਾ ਹੈ ਕਿ ਆਨਲਾਈਨ ਨੁਕਸਾਨ ਨਾਲ ਨਜਿੱਠਣ ਲਈ ਪਾਰਦਰਸ਼ਤਾ ਅਤੇ ਜਵਾਬਦੇਹੀ ਲਾਜ਼ਮੀ ਹੈ।
Radicalization can happen very slowly and very subtly, or it can cause intense fear happen very quickly. But we are really concerned about the really extreme content, the beheadings, the kidnappings, the really violent shootings that are imagery that our young people are seeing that they cannot unsee, so very harmful. But it's the corrosive impact that some of this imagery, some of this ideology has over time that can really tear at the social fabric of democracy and social cohesion.
ਇੱਕ ਤਾਜ਼ਾ OECD ਰਿਪੋਰਟ ਵਿੱਚ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਦੇ ਸਭ ਤੋਂ ਵੱਧ ਪ੍ਰਸਾਰ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਦਰਜ ਕੀਤਾ ਗਿਆ ਹੈ। ਸੂਚੀ ਵਿੱਚ ਸਭ ਤੋਂ ਪਹਿਲਾਂ ਟੈਲੀਗ੍ਰਾਮ ਹੈ, ਉਸ ਤੋਂ ਬਾਅਦ ਯੂਟਿਊਬ ਅਤੇ ਫਿਰ ਪਲੇਟਫਾਰਮ ਪਾਇਆ ਗਿਆ। ਮੈਟਾ ਦੀ ਮਲਕੀਅਤ ਵਾਲੀ ਫੇਸਬੁੱਕ ਅਤੇ ਇੰਸਟਾਗ੍ਰਾਮ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ ਉੱਤੇ ਸਨ। ਡੇਕਨ ਯੂਨੀਵਰਸਿਟੀ ਵਿੱਚ ਗਲੋਬਲ ਇਸਲਾਮਿਕ ਰਾਜਨੀਤੀ ਦੇ ਪ੍ਰੋਫੈਸਰ ਗ੍ਰੈਗ ਬਾਰਟਨ ਨੇ ਹਿੰਸਕ ਕੱਟੜਵਾਦ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਦੇ ਤਰੀਕਿਆਂ ਦਾ ਅਧਿਐਨ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਸਿਰਫ ਆਨਲਾਈਨ ਨੁਕਸਾਨ ਦਾ ਜਵਾਬ ਦੇਣ ਦੀਆਂ ਚੁਣੌਤੀਆਂ ਨੂੰ ਤੇਜ਼ ਕੀਤਾ ਹੈ।
One of the real challenges is we're going to see content produced that we won't know whether it's real or it's not real, and part of the danger there is we stop trusting anything and anyone that we just lose our sense of confidence in what's real. We've already seen this with shades of fake news and anti-science conspiracy theory during the COVID-19 pandemic. That was exacerbated by social media. Generative AI is going to have the capacity to pump out a much larger volume of more convincing material, whether it's text or whether it's images and video. And that's going to make the current challenges we face seem relatively trivial compared with what's coming.
ਪ੍ਰੋਫੈਸਰ ਬਾਰਟਨ ਦਾ ਕਹਿਣਾ ਹੈ ਕਿ ਕੱਟੜਪੰਥੀ ਅਤੇ ਅੱਤਵਾਦੀ ਮਨੁੱਖੀ ਕਮਜ਼ੋਰੀਆਂ ਦਾ ਸ਼ੋਸ਼ਣ ਕਰਦੇ ਨੇ ਅਤੇ ਇਸ ਦਾ ਮੁਕਾਬਲਾ ਕਰਨ ਲਈ ਵਧੇਰੇ ਸਕਾਰਾਤਮਕ ਭਾਈਚਾਰਕ ਸੰਪਰਕ ਬਣਾਉਣ ਦੀ ਲੋੜ ਹੈ.
The thing to understand that is that this is driven largely by social and psychological needs. So where there's a vulnerability, where there's an absence, where somebody needs something, then there are a risk of somebody stepping in who doesn't have their best interest at heart offering to provide that. It's tempting to think that we can solve this by arguing with them if they have ideas which strike us as extreme by just sort of trying to rebut the ideas. That's not the best place to start or even proceed with. The main thing is to keep connection, keep the channels of communication open. Try as best we can to say that we're not being judgmental, we just care about you and we want to talk, tell me about what's happening. And if you can keep those connections open, hopefully that can be a balancing force against other voices they're hearing. And in time, if they become disillusioned with those other voices, which typically is the case, it's easy for them to come back to family and friends and community. If we close them out and they've got nowhere to go, they're much more vulnerable and it's harder for them to come back.
ਹਾਲਾਂਕਿ ਦੇਸ਼ ਦੇ ਅੱਤਵਾਦ ਦੇ ਖਤਰੇ ਦਾ ਪੱਧਰ ਠੀਕ ਹੈ, ਪਰ ਪਿਛਲੇ 18 ਮਹੀਨਿਆਂ ਵਿੱਚ ਆਸਟ੍ਰੇਲੀਆ ਦੀ ਰਾਸ਼ਟਰੀ ਸੁਰੱਖਿਆ ਏਜੰਸੀ ASIO ਨੇ ਹਿੰਸਾ ਅਤੇ ਨਫ਼ਰਤ ਫੈਲਾਉਣ ਵਾਲੇ ਕੱਟੜਪੰਥੀਆਂ ਦੁਆਰਾ ਸਰਗਰਮੀ ਵਿੱਚ ਵਾਧਾ ਦਰਜ ਕੀਤਾ ਹੈ। ਪਿਛਲੇ ਮਹੀਨੇ ਦਾ ਨਵੀਨਤਮ ਸਾਲਾਨਾ ਖਤਰੇ ਦਾ ਮੁਲਾਂਕਣ ਪੇਸ਼ ਕਰਦੇ ਹੋਏ ASIO ਦੇ ਸੁਰੱਖਿਆ ਦੇ ਡਾਇਰੈਕਟਰ ਜਨਰਲ ਮਾਈਕ ਬਰਗੇਸ ਨੇ ਕਿਹਾ ਕਿ ਏਜੰਸੀ ਇਸ ਮੁੱਦੇ ਦੀ ਨੇੜਿਓਂ ਨਿਗਰਾਨੀ ਕਰ ਰਹੀ ਹੈ। ਸ਼੍ਰੀਮਤੀ ਇਨਮੈਨ ਗ੍ਰਾਂਟ ਦਾ ਕਹਿਣਾ ਹੈ ਕਿ ਆਨਲਾਈਨ ਨਫ਼ਰਤ ਵਿੱਚ ਵਾਧੇ ਦਾ ਜਵਾਬ ਦੇਣ ਵਿੱਚ ਹਰ ਇੱਕ ਦੀ ਭੂਮਿਕਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਨਜਿੱਠਣਾ ਇੱਕ ਵਿਸ਼ਵਵਿਆਪੀ ਚੁਣੌਤੀ ਹੈ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਹੋਰ ਏਜੰਸੀਆਂ ਹੱਲ ਲੱਭਣ ਲਈ ਮਿਲ ਕੇ ਕੰਮ ਕਰ ਰਹੀਆਂ ਨੇ।
Well, the e-safety commissioner was the first online safety regulator set up in the world in 2015. And for the first 7 years, we were largely the only one writing the playbook as we went along. And that, thankfully, is changing. We just had the Home Affairs Commissioner from the European Commission in the office yesterday talking to us about their terrorism legislation, where they have 100% compliance rate. So working together with the European Union, where they're a very powerful regional bloc with a lot of expertise in regulating, is going to make us stronger. I mean, we may go faster on our own, but we'll go further together.
ਜਿਹੜੇ ਆਸਟ੍ਰੇਲੀਅਨ ਅੱਤਵਾਦੀ ਜਾਂ ਹਿੰਸਕ ਕੱਟੜਪੰਥੀ ਸਮੱਗਰੀ ਦਾ ਸਾਹਮਣਾ ਕਰ ਰਹੇ ਨੇ ਜਾਂ ਕੁਝ ਅਜਿਹਾ ਹੁੰਦਾ ਦੇਖ ਰਹੇ ਨੇ, ਤਾਂ ਉਹਨਾਂ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਅਤੇ esafety.gov.au ਉੱਤੇ ਮਾਮਲੇ ਦੀ ਰਿਪੋਰਟ ਕਰਨੀ ਚਾਹੀਦੀ ਹੈ। ਇਹ ਜਾਣਕਾਰੀ SBS ਨਿਊਜ਼ ਤੋਂ ਬੀਵਾ ਕੁਵਾਨ ਅਤੇ ਡਿਆਨੋ ਡੇਮਿਓਨਾ ਵਿੱਚ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
You're with SBS Radio.